ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਕਿ ਕਰਮਾਂ ਉੱਪਰ ਮੁਕਤੀ ਹੈ ਅਤੇ ਸੰਕਾਦ ਕੌਣ ਹਨ। ਗੁਰਮਤਿ ਨੀ ਕਰਮ ਕਾਣ ਕੇ ਗਿਆਨ ਕਣ ਸਹਿਜ ਅਵਸਥਾ। ਗੁਰਮਤਿ ਵਿਚ ਸ੍ਰੇਸ਼ਟ ਕਰਮ ਤੇ ਉਦਮ ਮੁਖੀ ਹਨ। ਮੁਕਤੀ ਕਰਨ ਕਰਨ ਵਿਚ ਵੀ ਨਹੀਂ, ਮੁਕਤੀ ਦੀ ਜੁਗਤੀ ਨਾਮ ਨੂੰ ਅਨੁਭਵ ਕਰਨ ਵਿਚ ਹੈ ਤੇ ਕਬ ਚਲੀ ਜੋਤ ਨਾਲ ਇਕਮਿਕ ਹੋ ਕੇ ਵਾਹਿਗੁਰੂ ਜੀ ਨਾਲ ਭੇਦ ਹੋਣਾ ਹੈ। ਤਦ ਫਿਰ ਇਹੋ ਸੰਸਾਰ ਵਿਕੁੰਠ ਜਾਂ ਸੱਚਖੰਡ ਬਣ ਜਾਂਦਾ ਹੈ। ਵਿਕੁੰਠ ਕੋਈ ਥਾਂ ਨਹੀਂ, ਇਹੋ ਤਾਂ ਅਧਿਆਤਮਕ ਅਵਸਥਾ ਸਪਿਰਚੁਅਲ ਫੇਜ ਹੈ। ਪਰ ਨਾਮ ਅਨੁਭਵ ਕਰਕੇ ਅਸਾਂ ਸੰਸਾਰ ਨੂੰ ਛੱਡ ਕੇ ਦਰੇਡੇ ਨਹੀਂ ਹੋ ਜਾਣਾ, ਸਗੋਂ ਹੁਣ ਗਜ ਵੱਜ ਕੇ ਦਸਾਂ ਨੂੰਹਾਂ ਦੀ ਕਾਰ ਕਰਨੀ ਹੈ। ਹੱਥ ਕਾਰ ਵੱਲ, ਦਿਲ ਜਾਰ ਵੱਲ, ਇਹ ਗੁਰਸਿੱਖੀ ਦੀ ਗੁੜਤੀ ਹੈ। ਇਸੇ ਸ਼ੁੱਧ ਅਧਿਆਤਮਕ ਅਵਸਥਾ ਦੀ ਟੀਸੀ ਸਹਿਜ ਅਖਵਾਉਂਦੀ ਹੈ ਕਿ ਕਰਮਾਂ ਉੱਪਰ ਮੁਕਤੀ ਹੈ। ਕਰਮ ਸੋ ਕਰਮ ਕਰਾਏ ਆਪੇ, ਇਸ ਜਾਣਤੇ ਬਸ ਕੁਛ ਨਾਏ। ਚੁੱਕਾ ਪਾਰਾ ਕਰਮ ਕਾ ਹੋਏ ਨੇ ਕਰਮਾ। ਜੇ ਕੋਈ ਮੇਰੇ ਕੋਲੋਂ ਪੁੱਛ ਜਾਂ ਜੁਗ ਪਲਟਾਓ, ਤਬਦੀਲੀ, ਰੈਵੋਲੂਸ਼ਨ ਲੇਖਣ ਦੇ ਖਿਆਲਾਂ ਵਿਚ ਕੀ ਆਈ ਹੈ, ਤਾਂ ਮੈਂ ਝਟਪਟ ਇਹ ਆਖਾਂਗਾ ਜੋ ਹੁਣ ਮੈਨੂੰ ਇਸ ਗੱਲ ਦੀ ਸੋਝੀ ਹੋ ਗਈ ਹੈ ਕਿ ਨਿਰੇ ਪੁਰੇ ਕਰਮਾਂ ਸਰਮਾਂ ਵਿਚ ਮੁਕਤੀ ਨਹੀਂ। ਮੁਕਤੀ ਦਾ ਤਦ ਹੈ ਜੇ ਪ੍ਰਾਣੀ ਇਨ੍ਹਾਂ ਕੰਡਿਆਂ ਦੀ ਵਾਟ ਤੋਂ ਨਿਕਲ ਕੇ ਗੁਰਮਤਿ ਦੇ ਗਾਡੀ ਰਾਹ ਉੱਪਰ ਆਵੇ, ਹੁਕਮ ਦੀ ਕਾਰ ਕਰੇ। ਸਕੂਲ ਕਾਲਜ ਵਿਚ ਪੜ੍ਹਦਿਆਂ ਜੋ ਕਰਮ ਹੀ ਸਭ ਕੁਝ ਸਨ, ਸਕੂਲ ਕਾਲਜ ਵਿਚ ਪੜ੍ਹਦਿਆਂ ਪੜ੍ਹਿਆ ਸੀ ਜੋ ਕਰਮ ਹੀ ਸਭ ਕੁਝ ਹਨ। ਜਿਹਾ ਕਰਨਾ ਤੇਹਾ ਭਰਨਾ, ਐਜ ਯੂ ਸੋ ਸ਼ੈਲ ਯੂ ਰੀਪ। ਇਹ ਤਾਂ ਇਕ ਸੁਨਹਿਰੀ ਅਸੂਲ ਹੈ, ਇਸ ਵਿਚ ਕੋਈ ਸ਼ੱਕ ਨਹੀਂ। ਪਰ ਕੀ ਸਾਡੀ ਮੁਕਤੀ ਸਿਰਫ ਕਰਮਾਂ ਨਾਲ ਹੈ? ਬਗ ਸੀ ਜਦ ਮੈਂ ਆਖਣ ਵਾਸਤੇ ਤਿਆਰ ਸਾਂ ਜੋ ਹਾਂ ਜੀ, ਮੁਕਤੀ ਦਾ ਨਿਰਭਰ ਸਿਰਫ ਕਰਮਾਂ ਉੱਪਰ ਹੀ ਹੈ। ਪਰ ਹੁਣ ਮੇਰੇ ਖਿਆਲਾਂ ਵਿਚ ਇਕ ਅਜੀਬ ਤਬਦੀਲੀ ਆਈ ਹੈ ਤੇ ਇਹ ਪ੍ਰਤੀਤ ਹੁੰਦਾ ਹੈ ਜੋ ਸਕਰਮਕ ਕਰਮ, ਪਾਪ ਪੁੰਨ ਤਾਂ ਮਨ ਦੀ ਗੱਡੀ ਦੇ ਪਹੀਏ ਹੀ ਹਨ। ਗੱਡੀ ਨੂੰ ਗਾਂਹ ਖਿੱਚਣ ਵਾਲੀ ਸ਼ਕਤੀ ਤਾਂ ਕੋਈ ਹੋਰ ਹੈ, ਭਾਵੇਂ ਪੈਟਰੋਲ ਭਾਵ ਜਾਂ ਘੋੜੀ ਘੋੜਾ ਹੋਵੇ। ਮੇਰਾ ਭਾਵ ਇਹ ਹੈ ਜੋ ਪਾਪ ਪੁੰਨ ਵੀ ਆਪਣੀ ਥਾਂ ਗੱਡੀ ਨੂੰ ਟੋਰਨ ਵਿਚ ਮਾਧਨ ਦਿੰਦੇ ਹਨ, ਪਰ ਗੱਡੀ ਨੂੰ ਅੱਗੇ ਖਿੱਚਣ ਵਾਲੀ ਕਲਾ ਕੋਈ ਹੋਰ ਹੀ ਹੈ ਤੇ ਤਦ ਤੋੜੀ ਇਸ ਉੱਪਰਲੀ ਅਗੰਬੀ ਤਾਕਤ ਮਿਸਟਰੀ ਫੋਰਸ ਦਾ ਅਨੁਭਵ ਨਾ ਹੋਵੇ ਤਦ ਤੋੜੀ ਮੁਕਤੀ ਦਾ ਦਰ ਸਾਡੇ ਕੋਲੋਂ ਕਰੋੜਾਂ ਕੋ ਦੂਰ ਹੈ। ਇਹ ਵੱਖਰੀ ਅੱਡਰੀ ਉਚੇਚੀ ਸੱਤਾ, ਇਹ ਗੁੱਝੀ ਤਾਕਤ ਮੈਨੂੰ ਹੌਲੀ ਹੌਲੀ ਪ੍ਰਤੀਤ ਹੋਈ, ਜਿਸ ਨੇ ਕਰਮਾਂ ਦੀ ਬਾੜੀ ਨੂੰ ਦਾਤਰੀ ਨਾਲ ਕੱਟ ਮੈਨੂੰ ਨਿੱਜ ਘਰ ਵਿਚ ਵੜਨ ਦਿੱਤਾ। ਇਹ ਦੱਸਣਾ ਮੁਸ਼ਕਲ ਨਹੀਂ ਜੋ ਇਸ ਨਵੇਂ ਵਿਸ਼ਵਾਸ ਨਿਸ਼ਕਾਮ ਕੰਮ ਨੂੰ ਹਿਰਦੇ ਦੀ ਫੁਲਵਾੜੀ ਵਿਚ ਵਸਾਉਣ ਵਾਲਾ ਖਾਸ ਮਾਲੀ ਕੌਣ ਸੀ। ਇਹ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਜੋ ਇਹ ਸ੍ਰੀ ਮਦ ਭਾਗਵਤ ਗੀਤਾ ਨਹੀਂ ਸੀ, ਇਹ ਗੁਰਬਾਣੀ ਦੀ ਮਿੱਠੀ ਜਾਦੂ ਲੇਖਣੀ ਸੀ ਜਿਸ ਨੇ ਹੌਲੇ ਹੌਲੇ ਮੇਰੇ ਹਿਰਦੇ ਦੇ ਕੰਡਿਆਂ ਦੀ ਵਾੜੀ ਨੂੰ ਕੱਟਿਆ ਤੇ ਅਸਲੀਤ ਵੱਲ ਖਿੱਚਿਆ। ਸ਼ਬਦ ਤਾਂ ਅਨੇਕ ਹਨ, ਪਰ ਇਕ ਦੋ ਅਜਿਹੇ ਦੱਸੇ ਜਾ ਸਕਦੇ ਹਨ ਜਿਨ੍ਹਾਂ ਨੇ ਮੈਨੂੰ ਕਰਮ ਫਿਲਾਸਫੀ ਜੋ ਵਾਸਤਵ ਵਿਚ ਗੁੱਝੀ ਨਾਸਕਤਾ ਹੈ ਤੋਂ ਖਿੱਚ ਕੇ ਹੁਕਮ ਰੂਪੀ ਸੱਚਖੰਡ ਬਣ ਲਿਆਂਦਾ। ਮੈਨੂੰ ਯਾਦ ਹੈ ਜੋ ਕੋਈ ਸੱਜਣ ਮੇਰੇ ਕੋਲ ਪੁੱਛਦਾ ਹੁੰਦਾ ਸੀ ਕਿ ਭਾਈ ਅਮਕੇ ਨੂੰ ਫਲਾਨੀ ਪਦਵੀ ਕੀਕਣ ਮਿਲੀ, ਤਾਂ ਮੈਂ ਤੋਤੇ ਵਾਂਗ ਝੱਟ ਆਖਦਾ ਹੁੰਦਾ ਸੀ ਪਿਛਲੇ ਜਨਮ ਵਿਚ ਉਸਨੇ ਕੋਈ ਚੰਗਾ ਕੰਮ ਕੀਤਾ ਹੋਵੇਗਾ, ਉਦਮ ਤੇ ਤਪ ਕੀਤਾ ਹੋਵੇਗਾ, ਤਾਂ ਇਸ ਮਰਾਤਵੇ ਉਪਰ ਉਹ ਇਸ ਜਨਮ ਵਿਚ ਚੱਪੜਿਆ ਹੈ। ਇਹ ਗੱਲ ਵੀ ਸੱਚ, ਇਸ ਜਨਮ ਦਾ ਬੀਜ ਅਸੀਂ ਪਿਛਲਾ ਜਨਮ ਦੱਸਦੇ ਹਾਂ ਤੇ ਉਸਦਾ ਬੀਜ ਉਸ ਤੋਂ ਪਿਛਲਾ ਜਨਮ। ਇਸ ਤਰ੍ਹਾਂ ਅਰਬ ਦਿਨਾਂ ਸਮਾਂ ਟੱਪ ਕੇ ਉੱਥੇ ਪੁੱਜਦੇ ਹਾਂ ਜਿੱਥੇ ਅਸੀਂ ਆਪਣੇ ਆਪ ਨੂੰ ਇਹ ਪੁੱਛਣ ਯੋਗ ਸਮਝਦੇ ਹਾਂ ਜੋ ਪਹਿਲੋਂ ਜੀਕਣ ਸਾਡੇ ਆਰੀਆ ਸਮਾਜੀ ਭਰਾ ਆਖਦੇ ਹਨ, ਤਾਂ ਅਸੀਂ ਉਸ ਗੋਰਖ ਧੰਦੇ ਵਿਚ ਫਸ ਜਾਂਦੇ ਹਾਂ ਜਿਸ ਵਿਚ ਅਨੇਕਾਂ ਸੱਜਣ ਫਸੇ ਹੋਏ ਹਨ। ਕੀ ਕੁਕੜੀ ਪਹਿਲਾਂ ਹੋਈ ਜਾਂ ਕੁਕੜੀ ਦਾ ਅੰਡਾ? ਜੇ ਕੁਕੜੀ ਅੰਡੇ ਤੋਂ ਹੋਈ ਤਾਂ ਫਿਰ ਅੰਡਾ ਕਿਸ ਤੀ ਹੋਇਆ? ਜੇ ਅੰਡਾ ਕੁਕੜੀ ਸੀ ਜੰਮਿਆ ਤਾਂ ਉਹ ਜੰਮਣ ਵਾਲੀ ਪਹਿਲੀ ਕੁਕੜੀ ਕਿਹੜੀ ਸੀ? ਇਹ ਇਕ ਐਸਾ ਹੇਰ ਫੇਰ ਜਾਂ ਗੋਰਖ ਧੰਦਾ ਹੈ ਜੋ ਇੱਥੇ ਜਾ ਕੇ ਅਗਲ ਕੰਮ ਨਹੀਂ ਕਰ ਸਕਦੀ, ਕਿਉਂਕਿ ਅਕਲ ਰਾਣੀ ਦਾ ਰਾਜ ਤਾਂ ਹੇਠ ਹੇਠ ਹੀ ਹੈ। ਇਸ ਕਰਕੇ ਸਾਡੇ ਵੀਰ ਇੱਥੇ ਪੁੱਜ ਕੇ ਰਹਿ ਜਾਂਦੇ ਹਨ ਤੇ ਆਪਣੀ ਬੇਸਮਝੀ ਨੂੰ ਢਕਣ ਲਈ ਆਖ ਛੱਡਦੇ ਹਨ। ਭਾਈ ਪ੍ਰਕਿਰਤੀ ਮਾਇਆ ਨਾਦੀ ਹੈ, ਕੁਕੜੀ ਅੰਡੇ ਤੋਂ ਹੋਈ ਹੈ ਤੇ ਅੰਡਾ ਕੁਕੜੀ ਤੋਂ ਅਨੰਤ ਤੱਕ, ਇੱਕ ਦੇ ਪਿੱਛੇ ਦੂਜਾ, ਇਹ ਦੱਸਣ ਦੀ ਲੋੜ ਨਹੀਂ ਜੋ ਕੌਣ ਪਹਿਲਾਂ ਹੋਇਆ। ਹੁਣ ਭਾਵੇਂ ਉਹ ਸ਼ਤਰ ਮੁਰਗ ਵਾਂਗ ਆਪਣਾ ਸਿਰ ਲੁਕਾ ਕੇ ਆਪਣੇ ਚਿੱਤ ਨੂੰ ਥੋੜੀ ਦੇਰ ਲਈ ਸ਼ਾਂਤ ਕਰ ਲੈਣ ਜੋ ਉਨ੍ਹਾਂ ਨੇ ਆਪਣੇ ਆਪ ਨੂੰ ਬਚਾ ਲਿਆ ਹੈ। ਪਰ ਦੀਰਘ ਦ੍ਰਿਸ਼ਟੀ ਵਾਲੇ ਇਸ ਗੋਰਖ ਧੰਦੇ ਨੂੰ ਵੇਖ ਕੇ ਡਰਦੇ ਨਹੀਂ, ਸਗੋਂ ਇਸ ਨੂੰ ਵੇਖ ਕੇ ਉਨ੍ਹਾਂ ਨੂੰ ਇਸ ਵੱਡੇ ਗੁਰੂ ਗੋਰਖ ਭਾਵ ਵਾਹਿਗੁਰੂ ਦੀ ਲੋੜ ਭਾਸਦੀ ਹੈ ਜਿਸ ਨੇ ਇਹ ਪ੍ਰਪੰਚ ਰੂਪੀ ਠਗੋਰੀ ਪਾਈ ਹੈ। ਲੇਖਕ ਇਸ ਅੰਡੇ ਮੁਰਗੀ ਵਾਲੀ ਫਿਲਾਸਫੀ ਦੇ ਗੋਰਖ ਧੰਦੇ ਵਿਚ ਫਸਿਆ ਹੋਇਆ ਇਹ ਕਿਰਪਾਲੂ ਵੀਰ ਜੀ ਪਾਸ ਗਿਆ ਤੇ ਇਉਂ ਪ੍ਰਸ਼ਨ ਕੀਤਾ, ਵੀਰ ਜੀ ਕਿ ਕਰਮਾਂ ਦਾ ਕਿਧਰੇ ਅੰਤ ਵੀ ਹੈ ਕਿ ਨਹੀਂ, ਜਾਂ ਇਹ ਕਰਮ ਸਾਨੂੰ ਜਿਨ੍ਹਾਂ ਭੂਤਾਂ ਵਾਂਗ ਰਾਤ ਦਿਨ ਸਦਾ ਲਈ ਚਿਮਟੇ ਰਹਿਣਗੇ। ਉਸ ਵੇਲੇ ਲੇਖਕ ਦਿਲ ਦੀ ਅਨੋਖੀ ਤਜਬਜਬ ਹਾਲਤ ਸੀ, ਮਾਨੋ ਹਿਰਦਾ ਤਪਸ਼ ਵਿਚ ਸੀ ਤੇ ਸਵਾਂਤੀ ਬੂੰਦ ਵਾਸਤੇ ਡਾਢਾ ਤੜਫ ਰਿਹਾ ਸੀ। ਜੀ ਕਣਚਾਤਰਕ ਤਰਸਦਾ ਹੈ ਇਸ ਅੰਦਰਲੀ ਕਸ਼ਮ ਕਸ਼ਮ ਵਿਚ, ਇਸ ਗੁਜੜੀ ਘੁੰਮਣ ਘੇੜੀ ਵਿਚ ਮੇਰੇ ਕਿਰਪਾਲੂ ਵੀਰ ਜੀ ਨੇ ਹੇਠ ਲਿਖਿਆ ਸ਼ਬਦ ਵਿਚ ਆ ਰਿਹਾ। ਪ੍ਰਸ਼ਨ, ਜਬ ਕੁਛ ਨਾ ਸੀ ਓ ਤਬ ਕਿਆ ਕਰਤਾ, ਕਵਨ ਕਰਮ ਕਰ ਆਇਆ। ਉੱਤਰ, ਆਪਣਾ ਖੇਲ ਆਪ ਕਰ ਦੇਖੈ, ਠਾਕਰ ਰਚਨ ਰਚਾਇਆ। ਮੇਰੇ ਰਾਮ ਰਾਸ ਮੁਝ ਤੇ ਕਛੂ ਨ ਹੋਈ, ਆਪੇ ਕਰਤਾ ਆਪ ਕਰਾਏ, ਸਰਬ ਨਿਰੰਤਰ ਸੋਈ। ਇਸ ਮਹਾਂਵਾਕ ਵਿਚਲਾ ਪ੍ਰਸ਼ਨ ਉਹ ਸੀ ਜੋ ਮੇਰੇ ਦਿਲ ਨੂੰ ਦੇਰ ਦਾ ਤੜਫਾ ਰਿਹਾ ਸੀ ਕਿ ਜਦ ਸ੍ਰਿਸ਼ਟੀ ਪਹਿਲੋਂ ਪਹਿਲ ਹੋਈ, ਭਾਵ ਜਦ ਕਿਸੇ ਨੇ ਵੀ ਕੁਝ ਨਹੀਂ ਕੀਤਾ ਹੋਇਆ ਸੀ, ਜਬ ਕੁਛ ਨਾ ਸੀ ਤਦ ਭਿੰਨ ਭੇਦ ਕੀਕਣ ਹੋਇਆ। ਹਾਂ ਜੀ, ਤਦ ਤਾਂ ਅਸੀਂ ਕੁਝ ਵੀ ਨਹੀਂ ਕੀਤਾ ਹੋਇਆ ਸੀ, ਫਿਰ ਕਿਉਂ ਕੋਈ ਦੁਰਲੱਭ ਮਨੁੱਖ ਦੇਹੀ ਪਾ ਗਿਆ ਤੇ ਕੋਈ ਪਸ਼ੂ ਪੰਖੀ ਹੋ ਗਿਆ। ਕਵਨ ਕਰਮ ਕਰ ਆਇਆ, ਇਸ ਪ੍ਰਸ਼ਨ ਦਾ ਉੱਤਰ ਜਿਹਾ ਕਿਵੇਂ ਉੱਪਰ ਦੱਸ ਆਇਆ, ਮੇਰੇ ਪਾਸ ਕੋਈ ਨਹੀਂ, ਪਰ ਗੁਰੂ ਮਹਾਰਾਜ ਜੀ ਨੇ ਆਪ ਹੀ ਮਹਾਂ ਕਿਰਪਾਲਤਾ ਦੁਆਰਾ ਇਸ ਘੁੰਡੀ ਨੂੰ ਖੋਲਿਆ। ਆਪਣਾ ਖੇਲ ਆਪ ਕਰ ਦੇਖੈ, ਠਾਕਰ ਰਚਨ ਰਚਾਇਆ। ਭਾਵ ਇਹ ਪ੍ਰਪੰਚ ਸਿਰਫ ਕਰਮਾਂ ਕਰਕੇ ਹੀ ਨਹੀਂ, ਸਗੋਂ ਵਾਹਿਗੁਰੂ ਜੀ ਦੀ ਇਕ ਆਪਣੀ ਗੁਜੜੀ ਲੀਲਾ ਹੈ। ਹੁਣ ਜਦ ਗੱਲ ਵਾਹਿਗੁਰੂ ਜੀ ਦੇ ਹੁਕਮ ਅਗੰਮੀ ਫਰਮਾਨ ਉਪਰ ਪਹੁੰਚ ਗਈ ਤਾਂ ਫਿਰ ਉੱਥੇ ਜਾ ਕੇ ਸਵਾਲ ਨਹੀਂ ਬਣਦਾ ਜੇ ਇਹ ਸ੍ਰਿਸ਼ਟੀ ਕਿਸ ਕਰਮ ਕਰਕੇ ਬਣੀ, ਕਿਉਂਕਿ ਜਿਉਂ ਜਿਉਂ ਵਾਹਿਗੁਰੂ ਜੀ ਨੂੰ ਭਾਇਆ ਤਿਉਂ ਤਿਉਂ ਹੁਕਮ ਵਰਤਾਇਆ, ਕਿਧਰੇ ਆਕਾਸ਼, ਕਿਧਰੇ ਪਤਾਲ, ਕਿਧਰੇ ਜੀਵ, ਕਿਧਰੇ ਜੜ ਆਦਿ। ਹੁਣ ਭਾਵੇਂ ਕਈ ਸੱਜਣਾ ਨੇ ਇਹ ਮਹਾਂਵਾਕ ਅੱਗੇ ਅਨੇਕਾਂ ਵਾਰੀ ਪੜਿਆ ਹੋਵੇਗਾ, ਪਰ ਪਤਾ ਨਹੀਂ ਉਨ੍ਹਾਂ ਦੇ ਦਿਲਾਂ ਵਿਚ ਵੀ ਹੁਕਮ ਦੀ ਕਾਨੀ ਲੱਗੀ ਹੈ ਕਿ ਨਹੀਂ। ਪਰ ਇਸ ਪਵਿੱਤਰ ਵਾਕ ਨੇ ਮੇਰੇ ਹਿਰਦੇ ਉਪਰ ਤਾਂ ਅਣਿਆਲੇ ਧੀਰ ਜਾਂ ਬਿਜਲੀ ਵਾਲਾ ਕੰਮ ਕੀਤਾ ਜੋ ਹੇਠ ਲਿਖਿਆ ਹੈ। ਗੁਰ ਸੁੰਦਰ ਮੋਹਨ ਪਾਏ ਕਰੇ, ਹਰ ਪ੍ਰੇਮ ਬਾਣੀ ਮਨ ਮਾਰਿਆ। ਮੇਰੇ ਹਿਰਦੇ ਸ਼ੁੱਧ ਬੁੱਧ ਵਿਸਰ ਗਈ, ਮਨ ਆਸਾ ਚਿੰਤ ਵਿਸਾਰਿਆ। ਇਸ ਅਣਿਆਲੇ ਤੀਰ ਨੇ ਮੇਰੇ ਹਿਰਦੇ ਭਰਮਗੜ ਨੂੰ ਛੱਡਿਆ। ਮੈਨੂੰ ਇੰਜ ਪ੍ਰਤੀਤ ਹੋਇਆ ਜੀਕਣ ਇਹ ਤੀਰ ਇਕ ਪਾਸਿਓ ਵੜ ਕੇ ਦੂਜੇ ਪਾਸੇ ਤੋਂ ਨਿਕਲ ਗਿਆ ਹੈ, ਜੀਕਣ ਸਲੀਬ ਉਪਰ ਟੰਗੇ ਹੋਏ ਯਸੂ ਮਸੀਹ ਨੂੰ ਬਰਸ਼ੀ ਨਾਲ ਸਿਪਾਹੀਆਂ ਨੇ ਵੇਧਿਆ ਸੀ, ਜਾਂ ਜੀਕਣ ਭਾਈ ਮਨੀ ਸਿੰਘ ਨੂੰ ਜੁਰਮਾਣਿਆ ਨੇ। ਇਸ ਤਰ੍ਹਾਂ ਲਹੂ ਤੇ ਪਾਣੀ ਯਸੂ ਮਸੀਹ ਦੇ ਬਿਨਣੇ ਉਪਰੋਂ ਉਨ੍ਹਾਂ ਦੀ ਛਾਤੀ ਤੋਂ ਨਿਕਲਿਆ ਸੀ। ਠੀਕ ਉਸੇ ਤਰ੍ਹਾਂ ਨਾਮ ਰੂਪੀ ਅੰਬ ਦਾ ਚਸ਼ਮਾ ਮੇਰੇ ਅੰਦਰੋਂ ਫੁੱਟ ਨਿਕਲਿਆ। ਆਹ, ਇਹ ਵੀ ਇਕ ਡਾਢਾ ਚੰਬਾ, ਅਲੌਕਿਕ, ਅਦਭੁਤ, ਦਲ ਚੀਰਮਾ, ਮਨ ਨੂੰ ਖੀਵਾ ਕਰਨ ਵਾਲਾ ਸਮਾਂ ਸੀ। ਮੇਰੇ ਪਾਸ ਉਹ ਅੱਖਰ ਨਹੀਂ ਜੋ ਇਸ ਨਵੇਂ ਫੁੱਟੇ ਸੋਮੇ ਦੇ ਗੁੱਝੇ ਭੇਦ ਸਿੱਧੇ ਅੱਖਰਾਂ ਵਿਚ ਖੋਲ ਕੇ ਦੱਸਾਂ। ਇਸ ਕਰਕੇ ਦੋ ਇਕ ਅਲੰਕਾਰਾਂ ਦੁਆਰਾ ਆਪਣੀ ਹੌਲੀ ਹੋਈ ਬਦਲਵੀਂ ਹਾਲਤ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ। ਮੈਨੂੰ ਇਹ ਪ੍ਰਤੀਤ ਹੁੰਦਾ ਸੀ ਜੋ ਇਸ ਅਣਿਆਲੇ ਤੀਜੇ ਲੱਗਣ ਤੋਂ ਪਹਿਲਾਂ ਮੈਂ ਆਪਣੇ ਸਿਰ ਉਪਰ ਇਕ ਵੱਡਾ ਬੋਝ, ਮਾਨੋ ਇਕ ਪਾਰੇ ਦੀ ਗਾਗਰ ਜਿੱਡਾ ਸਥਲ ਭਾਰ ਚੁੱਕੀ ਸੰਸਾਰ ਤੇ ਖੜੋਤਾ ਸਾਂ। ਹਾਂ ਜੀ, ਇਹ ਭਾਰ ਮਨ ਦੋ ਮਨ ਨਹੀਂ ਸੀ, ਇਹ ਮੈਨੂੰ ਸੈਂਕੜੇ ਹਜ਼ਾਰਾਂ ਕਰੋੜਾਂ ਮਨਾਂ ਦਾ ਭਾਰ ਸੀ। ਨਹੀਂ, ਬਲਕਿ ਉਹ ਭਾਜਦਾ ਸੀ ਜੋ ਸਾਰੀ ਪ੍ਰਿਥਵੀ, ਸਾਰਾ ਤ੍ਰਿਭਵਨ ਦਾ ਭਾਰ ਮੇਰੀ ਨਿੱਕੀ ਜਿਹੀ ਕੋਮਲ ਪਿੱਠ ਜਾਂ ਸਿਰ ਉਪਰ ਰੱਖਿਆ ਹੋਇਆ ਹੈ ਤੇ ਇਸ ਭਾਰ ਹੇਠ ਮੇਰੀ ਧੌਣ ਕੁੱਬੀ ਹੋਈ ਜਾਂਦੀ ਸੀ। ਪਰ ਜਦ ਮੈਨੂੰ ਹੁਕਮੀ ਦਾ ਹੁਕਮ ਰੂਪੀ ਅਣਿਆਲਾ ਤੀ ਲੱਗਾ ਤਾਂ ਕੀ ਹੋਇਆ? ਇਹ ਜੋ ਮੈਨੂੰ ਇੰਜ ਪ੍ਰਤੀਤ ਹੋਇਆ ਜਿਸ ਤਰ੍ਹਾਂ ਕਿਰਪਾਲੂ ਗੁਰੂ ਬਾਬਾ ਜੀ ਨੇ ਆਪਣਾ ਹੱਥ ਕਮਲ ਦੇ ਕੇ ਇਹ ਸਾਰਾ ਬੋਝ ਚੁੱਕ ਕੇ ਪਰੇ ਕਰ ਦਿੱਤਾ ਹੈ। ਹਾਂ ਜੀ, ਉਹ ਢਿੱਲੜ ਪੋਟਲੀ ਇਹ ਕਰਮਾਂ ਦਾ ਸਹਿ ਕਹਿ ਭਾਰ ਜੋ ਮੈਨੂੰ ਬ੍ਰਹਮਾ ਪ੍ਰੈਸ ਵਾਂਗ ਨਿਚੋੜ ਲਿਆ ਸੀ ਮੇਰੇ ਸਿਰੋਂ ਲੈ ਗਿਆ ਤੇ ਮੈਂ ਇਸ ਬੋਝ ਨੂੰ ਪਰਾਂ ਸੁੱਟ ਕੇ ਨਿਹੰਗ ਨਿਹਾਲ ਸੁਖਾਲਾ ਹੋ ਗਿਆ। ਨਾਲੇ ਇਸ ਮਹਾਂਬਾਗ ਦੀ ਪੂਰੀ ਪੂਰੀ ਸੋਝੀ ਹੋਈ। ਜਾ ਲੋ ਪੋਟ ਉਠਾਈ ਚੱਲਿਓ ਤਾਲੋ ਡਾਨ ਭਰੇ ਪੋਟ ਡਾਰ ਗੁਰਪੂਰਾ ਮਿਲਿਆ ਤੋ ਨਾਨਕ ਨਿਰਭੈ ਜਾ ਲੋ ਮੇਰੋ ਕਰਤੋ ਤਾਲੋ ਬਿਖ ਘਿਰੇ ਮਨ ਤਨ ਬਿੰਦਿਆਰ ਪੀਠਾ ਕਰ ਕੋ ਤਬ ਹਮ ਸਹਿਜ ਸੋਏ। ਹਾਂ ਜੀ, ਹੁਕਮ ਦੇ ਅਨੁਭਵ ਕਰਨ ਉਪਰ ਕਰਮ ਵਾਲੀ ਉਤਰ ਭਵਣੀ ਛੱਟ ਕਰਮ ਪੋਟ ਮੇਰੇ ਸਿਰ ਤੋਂ ਉੱਠ ਗਈ। ਜਾ ਇਉਂ ਆਖੋ ਪਾਣੀ ਵਿਚੋਂ ਹੱਥ ਕੱਢ ਕੇ ਘੜਾ ਭਰ ਰਿਹਾ ਸ਼ਾਂਤ ਪਾਣੀ ਨੂੰ ਸਿਰ ਉਪਰ ਪਾ ਕੇ ਨਹਾ ਰਿਹਾ ਸਾਂ। ਜਿਤਨੀ ਵਾਰੀ ਘੜਾ ਉਪਰ ਚੁੱਕਦਾ ਸਾਂ ਉਤਨੀ ਹੀ ਵਾਰੀ ਮੈਨੂੰ ਖੇਚਲ ਤੇ ਤਕਲੀਫ਼ ਹੁੰਦੀ ਸੀ। ਭਰੇ ਘੜੇ ਦਾ ਬੋਝ ਮੇਰੀਆਂ ਬਾਹਵਾਂ ਦੇ ਧੌਣ ਉਪਰ ਪੈਂਦਾ ਸੀ। ਕਿਸੇ ਰਾਹ ਗੁਜਰੂ ਰਾਵਣ ਨੇ ਨਹਾਉਣ ਦੀ ਜੋਗਤੀ ਦੱਸੀ ਤੇ ਮੈਂ ਖੜੋਣਾ ਛੱਡ ਸਿਰ ਮੂੰਹ ਪਾਣੀ ਵਿਚ ਜਾਂ ਟੁੱਬੀ ਮਾਰ ਕੇ ਨਹਾਉਣ ਲੱਗ ਪਿਆ। ਹਾਂ ਜੀ, ਫਿਰ ਇਸ ਤਰ੍ਹਾਂ ਤਲਾਅ ਦੇ ਅੰਦਰ ਭਰੇ ਹੋਏ ਘੜੇ ਦਾ ਵੀ ਬੋਝ ਨਾ ਰਿਹਾ। ਭਾਰ ਤਾਂ ਤਦ ਤੱਕ ਸੀ ਜਦ ਤੋੜੀ ਘੜਾ ਪਾਣੀ ਕੋਲੋਂ ਭਿੰਨ ਸੀ ਜਾਂ ਮੈਂ ਪਾਣੀ ਤੋਂ ਦੂਰ ਸਾਂ। ਅੰਦਰ ਹੋ ਕੇ ਭਾਰ ਕਿੱਥੇ? ਇਹ ਟੁੱਬੀ ਕਦ ਮਾਰੀ ਜਾਂ ਨਾ ਰੂਪੀ ਜਲ ਵਿਚ ਗੋਤੇ ਦੇ ਤਾਰੀਆਂ ਮਾਰੀਆਂ? ਜਬ ਨੱਖ ਸਿੱਖ ਇਹ ਮਨ ਚੀਨਾ ਤਬ ਅੰਤਰ ਮੰਜਨ ਕੀਨਾ। ਹਾਂ ਜੀ, ਜਦ ਇਸ ਡੂੰਘੇ ਨਾਮ ਰੂਪੀ ਅੰਮ੍ਰਿਤਸਰ ਵਿਚ ਸਿਰ ਤੋਂ ਲੈ ਕੇ ਪੈਰਾਂ ਤੱਕ ਟੁੱਬੀ ਮਾਰੀ ਤਾਂ ਕਰਮ ਰੂਪੀ ਘੋੜੇ ਦਾ ਬੋਝ ਮੇਰੇ ਸਿਰ ਤੋਂ ਆਪ ਮਹਾਰੇ ਗਿਆ। ਜਦ ਤੱਕ ਘੜਾ ਤਲਾਅ ਤੋਂ ਅੱਡ ਸੀ ਤਦ ਤੋੜੀ ਹੀ ਉਸਦਾ ਬੋਝ ਸੀ, ਹੁਣ ਬੋਝ ਕਿੱਥੇ? ਹੋਰ ਕੀ ਹੋਇਆ? ਮੈਨੂੰ ਇਹ ਪ੍ਰਤੀਤ ਹੋਇਆ ਜੋ ਕਰਮਾਂ ਦੀ ਤਰੈਵਣੀ ਛੱਟ ਜੋ ਮੇਰੇ ਮੋਢਿਆਂ ਉਪਰ ਲੱਦੀ ਹੋਈ ਸੀ ਤੇ ਮੇਰੇ ਪੈਰਾਂ ਵਿਚ ਜੋ ਲੋਹੇ ਕੋ ਕਰਮਾਂ ਦੀਆਂ ਜੀਰਾਂ ਪਈਆਂ ਹੋਈਆਂ ਸਨ, ਨਾਲੇ ਜੋ ਮੇਰੀਆਂ ਅੱਖਾਂ ਅੱਗੇ ਖੋਪ ਲੱਗੇ ਹੋਏ ਸਨ, ਉਹ ਸਭ ਖੁੱਲ ਗਏ। ਪਹਿਲੋਂ ਮੈਂ ਤੇਲੀ ਦੇ ਬਲਦ ਵਾਂਗੂ ਫਿਰ ਮੁੜ ਮੁੜ ਉੱਥੇ ਦਾ ਉੱਥੇ ਹੀ ਕਹਿ ਸਾਂ, ਪਰ ਇਹ ਪੋਟਲੀ ਪਰਾਂ ਸੁੱਟਣ ਨਾਲ ਤੇ ਬੇੜੀਆਂ ਟੁੱਟਣ ਨਾਲ ਮੇਰੇ ਪੈਰਾਂ ਤੇ ਹੱਥਾਂ ਵਿਚ ਹਨੂਮਾਨ ਜਿੱਡਾ ਬਲ ਆਇਆ ਤੇ ਇਪਿੰਗਲਾ ਸਹੀ ਸਮੇਰ ਪਰਬਤ ਜਿੱਡੀਆਂ ਉੱਚੀਆਂ ਉਡਾਰੀਆਂ ਮਨ ਜੋਗਾ ਹੋ ਗਿਆ। ਮਾਨੋ ਸਰੀਰ ਨਾਲ ਕੋਈ ਸੂਖਮ ਗੁਪਤ ਖੰਭ ਲੱਗ ਗਏ ਹਨ ਤੇ ਇਹ ਸੋਝੀ ਹੋਈ। ਪਿੰਗਲ ਪਰਬਤ ਪਾਰ ਪਰੇ ਕਲ ਚਤੁਰ ਕੀਤਾ ਅੰਦਲੇ ਤਿਰ ਪਵਨ ਸੋਝਿਆ ਗੁਰ ਭੇਟ ਪਨੀਤਾ ਮੈਲ ਕੋਈ ਕੋਟਿਆ ਘਰੇ ਨਿਰਮਲ ਪੈ ਜੀਤਾ ਰਹਾਉ ਸਿੰਘ ਬੁਲਾਈ ਹੋਏ ਗਿਓ ਤਿਨ ਮੇਰ ਦਖੀਤਾ ਸ਼ਰਮ ਕਰਤੇ ਦਮਿਆਂਡ ਕੋ ਤੇ ਗਣੀ ਤਨੀਤਾ। ਵਾਹ ਵਾਹ ਹੁਕਮ, ਵਾਹ ਵਾਹ ਤਰਾਹ ਤਰਾ ਕਰਮ ਜਾਲ ਤਰਾਹ ਤਰਾ। ਹਾਂ ਜੀ, ਇਸ ਵਸਤਾ ਵਿਚ ਅਰਨ ਪਿੰਗਲੇ ਮਨ ਨੂੰ ਗਰੜ ਉਪੀ ਖੰਭ ਲੱਗ ਗਏ। ਇਸ ਮੂੜ ਅਣਜਾਣ ਅਗਿਆਨੀ ਨੂੰ ਵੇਦਾਂ ਸ਼ਾਸਤਰਾਂ ਦੀ ਗਿਆਤ ਹੋਈ। ਇਸ ਅੰਨੇ ਭੁੱਲਣਹਾਰ ਸ਼ੁਕਰ ਵਰਗੇ ਕਾਣੇ ਮਨੁੱਖ ਨੂੰ ਸਾਰੇ ਤਰਭਵਨ ਦੀ ਸੋਝੀ ਹੋ ਗਈ। ਹਾਂ ਜੀ, ਤਾਂ ਪਤਾ ਲੱਗਾ ਜੋ ਆਕਾਸ਼ ਮਾਤਲੋਕ ਤੇ ਪਤਾਲ ਕਿਸ ਦੇ ਆਸੇ ਉਪਰੇ ਹਨ, ਕਿੱਥੋਂ ਆਏ ਤੇ ਕਿੱਧਰ ਜਾ ਰਹੇ ਹਨ, ਹੁਕਮ ਬਿਨਾ ਨਹੀਂ ਝੂਲੇ ਪਾਤਾ। ਵਾਹ ਵਾਹ ਹੁਕਮ, ਵਾਹ ਵਾਹ। ਹਾਂ ਜੀ, ਇਸ ਮਹਾ ਦਲਿਦਰੀ ਕੋਹੜੀ ਤਪਤ ਹਿਰਦੇ ਨੂੰ ਨਿਰਮਲਤਾ ਸੀਤਲਤਾ ਦੇ ਸਪਸ਼ਟਾ ਦੀ ਸਵਾਂਤੀ ਬੂੰਦ ਮਿਲ ਗਈ। ਹਾਂ ਜੀ, ਦੋ ਕੌਡੀ ਵਾਲੇ ਆਦਮੀ ਨੂੰ 9 ਨਿਧਾਂ ਤੇ 18 ਸਿੱਧੀਆਂ ਲੱਭ ਪਈਆਂ। ਸਿਕੰਦਰ ਕਾਰੂ ਤੇ ਕੁਬੇਰ ਦੇ ਗੁਪਤ ਖਜ਼ਾਨੇ ਹੱਥ ਆਏ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ, ਧੰਨ ਧੰਨ ਸ੍ਰੀ ਗੁਰੂ ਨਾਨਕ ਗੋਬਿੰਦ ਰੂਪ ਸ੍ਰੀ ਗੁਰੂ ਗ੍ਰੰਥ ਜੀ ਹੋ। ਇੱਥੇ ਹੀ ਬਸ ਨਹੀਂ, ਇਕ ਹੋਰ ਵੱਡੀ ਗੁੱਜੀ ਸੋਝੀ ਹੋਈ। ਕੀ? ਪਰਮਾਤਮਾ ਦੇ ਦਰ ਦੀ, ਵਾਹਿਗੁਰੂ ਦੇ ਘਰ ਦੀ। ਕੀ? ਮੈਂ ਸ਼ਾਸਤਰਾਂ ਵਿਚ ਪੁਰਾਣਾ ਵਿਚ ਪੜਿਆ ਹੋਇਆ ਸੀ ਜੋ ਜਿੱਥੇ ਬਕੁੰਠ ਹੈ ਉਸਦੇ ਬੂਹੇ ਦੇ ਬਾਹਰ ਇਕ ਜੈ ਤੇ ਦੂਜੀ ਵਿਜੇ ਦੋ ਚੌਂਕੀਦਾਰ ਨਾਰਦ ਮੁਨੀ ਨੂੰ ਵੀ ਅੰਦਰ ਜਾਣ ਤੋਂ ਹੋੜਦੇ ਹਨ ਤੇ ਨਾਲ ਹੀ ਬ੍ਰਹਮਾ ਦੇ ਚਾਰ ਪੁੱਤਰਾਂ ਸਨਕਾਤਕ ਨੂੰ ਵੀ ਅੰਦਰ ਨਹੀਂ ਜਾਣ ਦਿੰਦੇ। ਜਥਾ ਭਾਈ ਗੁਰਦਾਸ ਜੀ, ਨਾਰਦ ਮੁਨੀ ਅਖਾਇੰਦਾ ਆਗਮ ਜਾਣ ਨਾ ਧੀਰ ਜਿਆਣੇ ਸੁਣ ਸੁਣ ਮਸਲਤ ਮਜਲਸੇ ਕਰ ਕਰ ਚੁਗਲੀ ਆਖ ਮਖਾਣੇ ਬਾਲ ਬੁੱਧ ਸਨਕਾਦਕਾਂ ਬਾਲ ਸੁਭਾਉ ਨਵਤੀ ਹਾਣੇ ਜਾਇਬ ਕੁੰਠ ਕ੍ਰੋਧ ਕਰ ਦੇ ਸਰਾਪ ਜੈ ਵਿਜੇ ਤਕਾਣੇ ਸ਼ਿਵ ਸ਼ਕਤੀ ਗਰਭ ਗਵਾਣੇ। ਇਹ ਬਕੁੰਠ ਕਿੱਥੇ ਹੈ, ਸਨਕਾਦਕ ਕੌਣ ਹਨ, ਨਾਰਦ ਕੌਣ ਹੈ? ਇਹ ਤਿੰਨ ਔਖੇ ਪ੍ਰਸ਼ਨ ਸਨ, ਪਰ ਵੱਡੀ ਗੁੰਝਲ ਝਟਪਟ ਖੁੱਲ ਗਈ। ਹਾਂਜੀ, ਮੈਨੂੰ ਇਹ ਸੋਝੀ ਹੋਈ ਜੇ ਉਹ ਇਹ ਬਕੁੰਠ ਕੋਈ ਦੂਰ ਨਹੀਂ, ਇਹ ਤਾਂ ਅੰਦਰ ਹੀ ਹੈ, ਪਰ ਮੈਂ ਕਰਮਾਂ ਦੇ ਜਾਲ ਵਿਚ ਫਸ ਕੇ ਇਸ ਬਕੁੰਠ ਤੋਂ ਬਾਂਝਿਆ ਹੋਇਆ ਹਾਂ। ਨਾਰਦ ਕੌਣ ਹੈ, ਨੱਚਣ ਵਾਲਾ ਤਾਂ ਚੁਗਨੀ ਕਰਨ ਵਾਲਾ ਨਾਰਦ ਮੁਨੀ ਕੌਣ ਹੈ? ਮੇਰੇ ਅੰਦਰੋਂ ਉੱਤਰ ਆਇਆ ਜੋ ਮੇਰਾ ਮਨ ਹੀ ਨਾਰਦ ਹੈ, ਕਿਉਂਕਿ ਇਹ ਕਦੀ ਇੱਕ ਜਗ੍ਹਾ ਟਿਕੇ ਨਹੀਂ ਬਹਿੰਦਾ। ਨਾ ਰਿੱਧ ਭਾਵ ਜਿਸਦਾ ਰਿਧਾ ਦਿਲ ਇੱਕ ਜਗ੍ਹਾ ਨਾ ਰਹੇ, ਤਾਂ ਸੋਝੀ ਹੋਈ ਜੋ ਮਨ ਨਾਰਦ ਚਾਂਚਲਤਾਈ ਕਰਕੇ ਬਕੁੰਠ ਦੇ ਅੰਦਰ ਜਾਣ ਤੋਂ ਬਾਂਝਿਆ ਹੈ। ਜੈ ਵਿਜੇ ਕੌਣ ਹਨ, ਇਹ ਨਾਰਦ ਮੁਨੀ ਦੇ ਦੋ ਸਾਥੀ ਹਨ ਜੋ ਮਨ ਦੀ ਅਡੀਅਤ ਨੂੰ ਛਾਵਾ ਛਾਵਾ ਜਾਂ ਉਲਟਾ ਦੂਰ ਦੂਰ ਵਿਜੇ ਕਰਕੇ ਅੰਦਰ ਜਾਣ ਤੋਂ ਹੋੜਦੇ ਹਨ। ਜੈ ਵਿਜੇ ਕੌਣ ਹਨ, ਸ੍ਰੀ ਨਾਮਦੇਵ ਜੀ ਦੱਸਦੇ ਹਨ। ਪਾਪ ਪੁੰਨ ਜਾਂਚੇ ਡਾਂਗੀਆ ਦੁਆਰੇ ਚਿਤ੍ਰਗੁਪਤ ਲਖੀਆ, ਭਾਵੇ ਪਾਪ ਪੁੰਨ ਹੀ ਜੈ ਵਿਜੇ ਬਣ ਕੇ ਸਾਡੇ ਨਾਰਦ ਮਨ ਨੂੰ ਅੰਦਰ ਜਾਣ ਤੋਂ ਹੋੜਦੇ ਹਨ, ਕਿਉਂਕਿ ਪਾਪ ਪੁੰਨ ਵਿਚ ਹੇਰ ਫੇਰ ਹੈ, ਕਰਮ ਜੰਜਾਲ ਹੈ, ਤੇ ਮੁਕਤੀ ਤਾਂ ਨਾਮ ਹੁਕਮ ਦੀ ਕਾਰ ਵਿਚ ਹੈ। ਬ੍ਰਹਮਾ ਜੀ ਦੇ ਚਾਰ ਪੁੱਤਰ ਸਨਕ ਸਨੰਦਨ ਸੰਤ ਕੁਮਾਰ ਸਨਾਤਨ ਕੌਣ ਹਨ? ਇਹ ਅੰਤ ਕਰਨ ਦੇ ਹੀ ਚਾਰ ਅੰਗ ਹਨ, ਮਨ ਚਿੱਤ ਬੁੱਧ ਤੇ ਹੰਕਾਰ, ਜੋ ਬ੍ਰਹਮਾ ਭਾਵ ਜੀਵਨ ਆਤਮਾ ਦੇ ਪੁੱਤਰ ਹਨ। ਇਨ੍ਹਾਂ ਨੂੰ ਮਨ ਪੁੱਤਰ ਇਸ ਕਰਕੇ ਆਖਦੇ ਹਨ, ਜੀਵ ਤੋਂ ਹੀ ਪੈਦਾ ਹੋਏ ਹਨ ਤੇ ਜੀਵ ਵਿਚ ਹੀ ਲੀਨ ਹੋ ਜਾਣਗੇ। ਇਨ੍ਹਾਂ ਦਾ ਹੋਰ ਭਿੰਨ ਚਮੜੇ ਵਾਲਾ ਕੋਈ ਰੂਪ ਨਹੀਂ। ਇਹ ਚਾਰ ਅੰਗ ਮਨ ਨੂੰ ਮਨ ਦੇ ਭਿੰਨ ਭਿੰਨ ਵੇਵਸ ਜਲ ਤਰੰਗ ਹਨ। ਪ੍ਰਸ਼ਨ ਹੈ, ਜੋ ਇਹ ਚਾਰੇ ਅੰਦਰ ਬਿਕੁੰਠ ਵਿਚ ਪੈਰ ਕਿਉਂ ਨਹੀਂ ਪਾ ਸਕਦੇ? ਉੱਤਰ ਹੈ, ਜੋ ਇਨ੍ਹਾਂ ਮਾਇਆ ਬਸ ਮਨ ਪੁੱਤਰਾਂ ਦੀ ਅਜੇ ਬਾਲਕ ਬੁੱਧੀ ਹੈ, ਭਾਵ ਅਜੇ ਅਗਿਆਨੀ ਹਨ, ਆਪਣੇ ਮੂਲ ਆਤਮਾ ਬ੍ਰਹਮ ਦਾ ਇਨ੍ਹਾਂ ਨੂੰ ਪਤਾ ਨਹੀਂ। ਇਨ੍ਹਾਂ ਨੂੰ ਆਪਣੇ ਮੂਲ ਦਾ ਕਿਕਣ ਪਤਾ ਲੱਗ ਸਕਦਾ ਹੈ, ਜਦ ਬ੍ਰਹਮਾ ਜੀਵ ਨੂੰ ਵਾਹਿਗੁਰੂ ਜੀ ਦਾ ਆਦੰਤ ਨਹੀਂ ਲੱਭਾ। ਬ੍ਰਹਮਾ ਵੇਦ ਪੜੇ ਪੜ ਬਾਦ ਬਖਾਣੇ, ਆਂਤਰ ਤਾਮਸੇ ਆਪ ਨਾ ਪਛਾਣੇ, ਤਾਂ ਪਤਾ ਲੱਗਾ ਜੋ ਬਕੁੰਠ ਤੋਂ ਬ੍ਰਹਮਾ ਅਗਿਆਨੀ ਜੀਵ ਇਸ ਕਰਕੇ ਬਾਂਝਿਆ ਹੋਇਆ ਹੈ, ਕਿਉਂਕਿ ਉਸ ਨੂੰ ਆਪਣੇ ਮੁੱਢ ਬ੍ਰਹਮ ਆਤਮਾ ਦਾ ਪਤਾ ਨਹੀਂ। ਪਤਾ ਕਿਕਣ ਲੱਗੇ? ਤਾਂ ਜੇ ਨਾਮ ਜਾਂ ਸ਼ਬਦ ਨੂੰ ਅਨੁਭਵ ਕਰੇ। ਤਾਂ ਪ੍ਰਭ ਪਾਏ ਗੁਰ ਸ਼ਬਦ ਬਖਾਣੇ, ਭਾਵ ਜੇ ਨਾਮ ਸ਼ਬਦ ਦੀ ਅਦਭੁਤ ਅਟੁੱਟ ਅਨਹਤ ਇਕ ਰਸ ਧੁਨੀ ਨੂੰ ਪਕੜੇ। ਹਾਂਜੀ, ਜੈ ਵਿਜੇ ਤੁਹਾਡੇ ਹੱਥਾਂ ਵਿਚ ਪਾਪ ਤੇ ਪੁੰਨ ਦੀਆਂ ਦੋ ਬੇੜੀਆਂ ਹਨ। ਤਰਾਹ ਤਰਾ ਨਾਦ ਮੁਨੀ ਮਨ, ਤੂੰ ਬਾਂਦਰ ਵਾਂਗ ਚਾਂਚਲ ਹੈ, ਤੂੰ ਵਾਸਤ ਵਿਚ ਨਾਰਦ ਹੈ, ਭਾਵ ਜੋ ਰਿਦਾ ਹੈ ਟਿਕਦਾ ਨਹੀਂ। ਆਹ ਸਨਕ ਸਨੰਦਨ ਸਨਕ ਕੁਮਾਰ ਸਨਾਤਨ ਮਨ ਪੁੱਤਰੋ, ਤੁਸੀਂ ਇਸਨੇ ਵੱਡੇ ਬ੍ਰਹਮਾ ਜੀਵ ਦੇ ਪੁੱਤਰ ਹੋ ਕੇ ਵੀ ਅਜੇ ਬਾਲ ਬੁੱਧ ਵਿਚ ਹੀ ਖਚਦ ਹੋ। ਤੁਸੀਂ ਜੀਵ ਵਾਂਗ ਅਗਿਆਨੀ ਹੋ, ਆਪਣੇ ਮੂਲ ਬ੍ਰਹਮ ਨੂੰ ਨਹੀਂ ਪਛਾਣਦੇ। ਇਸੇ ਕਰਕੇ ਲਿਖਿਆ ਹੈ, ਸਨਕ ਸਨੰਦ ਅੰਤ ਨਹੀਂ ਪਾਇਆ, ਪਰ ਵਾਹ ਵਾਹ ਹੈ ਮੇਰਾ ਸਤਿਗੁਰੂ, ਮੇਰਾ ਗੁਰੂ ਬਾਬਾ, ਮੇਰਾ ਗੁਰੂ ਗ੍ਰੰਥ ਜੀ, ਉਹ ਜੋ ਨਨਕਾਰੀ ਜੋਤ ਹਨ, ਜਿਨ੍ਹਾਂ ਨੇ ਕਰਮਾਂ ਦੀ ਢਿੱਲੜ ਪੰਡ ਮੇਰੀ ਪੈਂਟ ਤੋਂ ਪਰੇ ਸੁੱਟ ਕੇ ਮੈਨੂੰ ਜੈ ਬਜੀ ਦੀ ਡੰਗ ਤੋਂ ਛਡਾਇਆ। ਦੁਹਾਲਣੀ ਸਖੀ ਸਜਣੀਓ, ਗਾਓ ਗਾਓ ਇਸ ਵੇਲੜਾ, ਵਾਹ ਵਾਹ ਸਤਿਗੁਰ ਪੁਰਖ ਹੈ ਜਿਨ ਸੱਚ ਜਾਤਾ ਸੋਏ, ਜਿਤ ਮਿਲਿਆ ਤਿਖੇ ਉਤਰੇ ਤਨ ਮਨ ਸੀਤਲ ਹੋਏ। ਬਾਬਾ ਸਤਿਗੁਰ ਸਤਪੁਰਖ ਹੈ ਜਿਸ ਨੂੰ ਸੁਮਤ ਸਭ ਕੋਏ, ਬਾਬਾ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸਤ ਤੁਲ ਹੋਏ, ਬਾਬਾ ਸਤਿਗੁਰ ਸੁਜਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ, ਬਾਬਾ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨ ਪਾਰਾ ਬਾਰ, ਬਾਬਾ ਸਤਿਗੁਰੂ ਹੈ ਜੇ ਸੱਚ ਜੜਾਏ ਸੋਏ, ਨਾਨਕ ਸਤਿਗੁਰ ਬਾਬਾ ਜਿਸ ਨਾਮ ਪ੍ਰਾਪਤ ਹੋਏ। ਬਾਬਾ ਸਤਿਗੁਰੂ ਹੈ ਜੇ ਸੱਚ ਜੜਾਏ ਸੋਏ, ਨਾਨਕ ਸਤਿਗੁਰ ਬਾਬਾ ਜਿਸ ਨਾਮ ਪ੍ਰਾਪਤ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।